ਬਹੁਤ ਔਖੇ ਹਨ। ਹੁਣ ਕੀ ਕਰਦੇ ਨੇ ਸਤਿਗੁਰੂ ਮਹਾਰਾਜ ਸ਼ਾਹਿਨਸ਼ਾਹ ਪਾਤਸ਼ਾਹ ਸਾਰੇ ਤਿੰਨਾਂ ਲੋਕਾਂ ਦੇ ਮਾਲਕ, ਇਹ ਆਪਣੀ ਕਮਾਈ ਚੋਂ ਫਿਰ ਆਪਾਂ ਨੂੰ ਦਿੰਦੇ ਨੇ। ਇਹਨਾਂ ਨੇ ਜਿਹੜੀ ਹੇਮਕੁੰਡ ਸਾਹਿਬ ਬਹਿ ਕੇ ਤਪੱਸਿਆ ਕੀਤੀ ਆ, ਉਹ ਆਪਾਂ ਨੂੰ ਵੰਡਣ ਲਈ ਹੀ ਕੀਤੀ ਹੋਈ ਆ। ਜਦੋਂ ਆਪਾਂ ਕਹਿੰਦੇ ਕਿ ਮਹਾਰਾਜ ਅਕਾਲ ਪੁਰਖ ਜੀ ਨੇ ਤਾਂ ਮੇਰੇ ਕਰਮਾਂ 'ਚ ਆਹੀ ਕੁਛ ਲਿਖਿਆ ਹੋਇਆ, ਗਰੀਬੀ ਲਿਖੀ ਹੋਈ ਆ ਮਹਾਰਾਜ, ਮੈਂ ਤਾਂ ਜਿਉਂ ਜੰਮਿਆ ਬਾ ਗਰੀਬੀ ਦੇ ਮੂੰਹ ਦੇਖਿਆ। ਔਰ ਸਤਿਗੁਰੂ ਮਹਾਰਾਜ ਕਹਿੰਦੇ ਰੋਜ਼ ਪਿਆਰ ਨਾਲ ਮੱਥਾ ਟੇਕਿਆ ਕਰ, ਇੱਥੇ ਸੇਵਾ ਕਰ, ਕਿਉਂਕਿ ਕਾਨੂੰਨ ਹੈਗੇ ਸਾਰੇ, ਲੇਖ ਬਦਲਣ ਵਾਲੇ ਕਾਨੂੰਨ ਵੀ ਹੈਗੇ ਆ, ਇੱਥੇ ਸੇਵਾ ਕਰੋ ਦੋ ਦੋ ਚਾਰ ਚਾਰ ਘੰਟੇ, ਜਿਨ੍ਹਾਂ ਨੂੰ ਬਾਹਲੇ ਔਖਿਆਈ ਆ, ਚਾਰ ਘੰਟੇ ਸੇਵਾ ਕਰੋ, ਇੱਥੇ ਬਹਿ ਕੇ ਕੋਈ ਸਿਮਰਨ ਕਰੋ, ਭਜਨ ਕਰੋ। ਔਰ ਸਤਿਗੁਰੂ ਮਹਾਰਾਜ ਅਗਲੀ ਲਾਈਨ ਪੂਰੀ ਕਰ ਦੇਣਗੇ, ਉਸੇ ਲਾਈਨ ਦੇ ਵਿੱਚ ਹੀ ਲਾਈਨ ਨੂੰ ਕੱਟਣ ਤੋਂ ਬਿਨਾਂ ਹੀ ਅਗਲੀ ਲਾਈਨ ਲਿਖ ਦੇਣਗੇ। ਇਹ ਬੰਦਾ ਸਾਰੀ ਜ਼ਿੰਦਗੀ ਗਰੀਬੀ ਭੋਗੇਗਾ, ਇਹ ਤਾਂ ਵਾਹਿਗੁਰੂ ਨੇ ਲਿਖਿਆ। ਸਤਿਗੁਰੂ ਅਗਲੀ ਲਾਈਨ ਲਿਖ ਲੈਂਦੇ ਨੇ, ਜੇ ਸਤਸੰਗਤ ਕਰੇਗਾ ਤਾਂ ਅਮੀਰ ਹੋ ਜਾਏਗਾ। ਇੰਨੀ ਗੱਲ ਉਹਨਾਂ ਨੇ ਲਿਖ ਦੇਣੀ ਹੈ, ਕਿਉਂਕਿ ਇਹ ਵੀ ਨਿਰੰਕਾਰ ਨੇ। ਇਹਨਾਂ ਦਾ ਨਾਮ ਗੁਰ ਪਰਮੇਸ਼ਰ ਹੈ, ਉਹਦਾ ਨਾਮ ਪਾਰ ਬ੍ਰਹਮ ਪਰਮੇਸ਼ਰ ਹੈ, ਹੈ ਦੋਵੇਂ ਇੱਕੋ ਹੀ ਰੂਪ ਨੇ। ਉਹਨਾਂ ਨੇ ਇਹਨਾਂ ਨੂੰ ਕਿਹਾ, ਨਿਰਗੁਣ ਨਹੀਂ ਸਰਗੁਣ ਨੂੰ ਵੀ ਕਿਹਾ ਹੋਇਆ ਕਿ ਜੇ ਕੋਈ ਬੰਦਾ ਤੁਹਾਡੀ ਸ਼ਰਨ ਆਵੇਗਾ ਉਹਦੇ ਪੁੱਠੇ ਲੇਖ ਵੀ ਸਿੱਧੇ ਹੋ ਜਾਣਗੇ। ਫਿਰ ਆਪਾਂ ਤਾਂ ਬੜੀ ਮੌਜ ਹੈ, ਅਕਾਲ ਪੁਰਖ ਜੀ ਨੇ ਤਾਂ ਲਿਖ ਦਿੱਤਾ ਜੋ ਲਿਖਣਾ ਸੀ। ਸਤਿਗੁਰੂ ਦਾ ਵੀ ਆਸਰਾ ਲੈਣਾ ਚਾਹੀਏ, ਜੋ ਗੁਰੂ ਸਾਹਿਬ ਕਹਿੰਦੇ ਨੇ ਉਵੇਂ ਕਮਾਉਣਾ ਚਾਹੀਦਾ, ਅਮਰ ਛਕਣਾ, ਨਿਤਨੇਮ ਕਰਨਾ। ਮਹਾਰਾਜ ਕਹਿੰਦੇ ਪੁਕਾਰਾ ਨਾ ਕਰ, ਤੂੰ ਗੁਰੂ ਵਾਲਾ ਬਣ ਜਾ। ਗੁਰੂ ਵਾਲਾ ਬਣ ਕੇ ਪਿਛਲੇ ਸਾਰੇ ਲੇਖ ਮਾਫ ਹੋ ਜਾਂਦੇ ਨੇ, ਇੱਕ ਤਾਂ ਇੱਕ ਗੁਰੂ ਸਾਹਿਬ ਦੇ ਸ਼ਰਨੀ ਆ ਗਿਆ ਜਿਹੜਾ, ਜਿਵੇਂ ਦਸਵੇਂ ਪਾਤਸ਼ਾਹ ਨੇ ਬਚਨ ਲਿਖਿਆ, ਜੋ ਤਾਂ ਕਿ ਮਾਰਗ ਮੈਂ ਆਏ ਦੁੱਖ ਭੂਖ ਕਬਹੁ ਨਾ ਸੰਤਾਏ। ਇੱਥੇ ਤਾਂ ਵੈਸੇ ਹੀ ਬੰਦਾ ਰੱਜ ਜਾਂਦਾ ਆ ਕੇ, ਅਸੀਂ ਤਾਂ ਬਥੇਰਾ ਰੌਲਾ ਪਾਉਂਦੇ ਲੋਕਾਂ ਨੂੰ ਵੀ ਉਹ ਜਿਹੜਾ ਤੁਸੀਂ ਚੱਕੀ ਫਿਰਦੇ ਹੋ ਨਾ ਡਿਗਰੀਆਂ, ਉਹ ਦੂਜਾ ਤੀਜਾ, ਇਹ ਕੱਖ ਨਹੀਂ ਬਣਨਾ। ਦਿਨੋਂ ਦਿਨ ਡਾਊਨ ਜਾ ਰਿਹਾ ਨਾ ਕੰਮ, ਨੌਕਰੀਆਂ ਬੰਦ ਹੀ ਹੋ ਗਈਆਂ, ਹੁਣ ਮਿਲਣੀਆਂ ਹੀ ਨਹੀਂ, ਕੰਮ ਹੀ ਮੁਕਾਇਆ। ਔਰ ਕੰਮ ਧੰਦੇ ਲੋਕਾਂ ਦੇ ਇੰਨੇ ਡਾਊਨ ਚਲੇ ਗਏ ਸਾਰਿਆਂ ਦੇ ਕਿ ਉਹ ਸਾਰੇ ਹੀ ਰੋਂਦੇ, ਦੁਕਾਨਦਾਰ ਵੀ ਸਾਰੇ ਰੋਂਦੇ, ਬਿਜ਼ਨਸਮੈਨ ਵੀ ਰੋਂਦੇ। ਕਿਉਂ? ਬੜਾ ਮਾਣ ਸੀ ਉਹਨਾਂ ਨੂੰ, ਬੜੀ ਵੱਡੀ ਦੁਕਾਨ ਹੈ ਮੇਰੇ ਕੋਲ। ਬਾਬੇ ਦੀ ਤਾਂ ਹੁਣ ਲੋੜ ਨਹੀਂ, ਵਿੱਚ ਗੁਰੂ ਗ੍ਰੰਥ ਸਾਹਿਬ ਦੀ ਲੋੜ ਨਹੀਂ, ਜਪਜੀ ਸਾਹਿਬ ਦੀ ਲੋੜ ਨਹੀਂ, ਹੁਣ ਬਾਣੀ ਦੀ ਲੋੜ ਨਹੀਂ, ਹੁਣ ਤਾਂ ਸਾਡਾ ਬਿਜ਼ਨਸ ਬਹੁਤ ਤਾਂ ਚਲਿਆ ਗਿਆ। ਉਹ ਬਾਬਾ ਜੀ ਨੇ ਥੱਲਿਓ ਮਾੜਾ ਜਿਹਾ ਚੱਕਰ ਚਲਾ ਦੇਣਾ, ਤੇਰਾ ਸਾਰਾ ਕੁਝ ਥੱਲੇ ਡਿੱਗ ਪੈਣਾ। ਮਹਾਰਾਜ ਜੀ ਦੀ ਤਾਂ ਆਪਾਂ ਨੂੰ ਲੋੜ ਹੈ ਪਲ ਪਲ, ਮਾਇਆ ਬਿਨਾਂ ਸਰਜੋ, ਰੋਟੀ ਬਿਨਾਂ ਸਰਜੋ, ਕੱਪੜੇ ਬਿਨਾਂ ਸਰਜੋ, ਪਰ ਤੇਰੇ ਬਿਨਾਂ ਸਾਡਾ ਨਹੀਂ ਸਰਦਾ ਇੱਕ ਪਲ। ਤੇਰੀ ਜੋਤ ਕਰਕੇ ਤਾਂ ਅਸੀਂ ਤੁਰੇ ਫਿਰਦੇ ਹਾਂ, ਤੇ ਆਪਾਂ ਕਹਿੰਦੇ ਮੇਰਾ ਤੇਰੇ ਬਿਨਾਂ ਸਰਜੂਗਾ, ਕਿਵੇਂ ਸਰਜੂਗਾ? ਮਹਾਰਾਜ ਕਹਿੰਦੇ ਜਦ ਦੇਣਾ ਤਾਂ ਮੈਂ ਦੇਣਾ, ਸੱਚੀ ਸਰਕਾਰ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਜੇ ਜਾਣੋ ਤਾਂ ਸੱਚੀ ਸਰਕਾਰ ਇੱਥੇ ਬੇਨਤੀ ਕਰੋ ਜਿਹੜੀ ਕਰਨੀ ਹੈ। ਲੋਕ ਇੰਨੀਆਂ ਨੀ ਹੜਤਾਲਾਂ ਕਰਦੇ, ਝੰਡੇ ਚੱਕੀ ਫਿਰਦੇ, ਕੋਈ ਹੁੰਦੀ ਮੰਗ ਪੂਰੀ? ਫਿਰ ਜੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਬੇਨਤੀ ਕਰਨ ਇੰਨੇ ਬੰਦੇ ਇਕੱਠੇ ਹੋ ਕੇ, 1,00,000 ਮੁਲਾਜ਼ਮ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖੜ ਕੇ ਬੇਨਤੀ ਕਰੇ, ਹੇ ਪਾਤਸ਼ਾਹ ਤੂੰ ਰੋਜੀ ਦਿਹੰਦ ਹੈ, ਤੂੰ ਮਾਲਕ ਹੈ, ਤੂੰ ਦੇਣ ਵਾਲਾ ਹੈ, ਤੂੰ ਸਾਨੂੰ ਦੇ, ਫਿਰ ਪਾਤਸ਼ਾਹ ਕਿਉਂ ਨੀ ਦੇਣਗੇ? ਸੱਚੀ ਸਰਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਇਹਨਾਂ ਤੋਂ ਮੰਗੋ। ਅਕਾਲ ਪੁਰਖ ਆਪ ਬੈਠੇ ਨੇ, ਜਿਨ੍ਹਾਂ ਨੇ ਲਿਖਣਾ ਹੁੰਦਾ ਉਹ ਲਿਖਦੇ ਨੇ। ਫਿਰ ਔਰ ਲੋਕ ਸਾਰੀਆਂ ਮਰਿਆਦਾਵਾਂ ਭੁੱਲ ਕੇ ਖਾਣੇ ਪੀਣੇ ਗਲਤ ਹੋ ਗਏ, ਗੁਰੂ ਤੋਂ ਬੇਮੁੱਖ ਹੋ ਗਏ। ਕਿਹੜੀ ਗੱਲੋਂ? ਕਿ ਮੈਂ ਪੜ੍ਹਿਆ ਲਿਖਿਆ, ਮੇਰੇ ਕੋਲ ਡਿਗਰੀ ਹੈ, ਮੈਨੂੰ ਹੁਣ ਬਾਣੀ ਦੀ ਲੋੜ ਨਹੀਂ। ਇਸੇ ਗੱਲੋਂ ਹੀ ਸਭ ਨੇ ਮਾਰ ਖਾਧੀ ਆ, ਬਈ ਬਾਣੀ ਦੀ ਤਾਂ ਆਪਾਂ ਨੂੰ ਲੋੜ ਹੈ, ਬਾਣੀ ਦੀ ਲੋੜ ਹੈ, ਗੁਰਾਂ ਦੀ ਲੋੜ ਹੈ, ਰੋਟੀ ਤਾਂ ਇਹਨਾਂ ਨੇ ਦੇਣੀ ਹੈ, ਮਾਲਕ ਤਾਂ ਇਹ ਨੇ, ਨੌਕਰੀਆਂ ਇਹਨਾਂ ਨੇ ਦੇਣੀਆਂ ਨੇ, ਹਰ ਇੱਕ ਚੀਜ਼ ਦੇ ਮਾਲਕ ਨੇ, ਹਰ ਪਦਾਰਥ ਦੇ ਮਾਲਕ ਨੇ, 84,00,000 ਜੂਨ ਦੇ ਮਾਲਕ ਨੇ, ਇਹ ਬ੍ਰਹਮਾ ਵਿਸ਼ਨੂੰ ਮਹੇਸ਼ ਦੇ ਮਾਲਕ ਨੇ, ਉਹਨਾਂ ਨੂੰ ਇਹ ਦਿੰਦੇ ਨੇ, ਦੇਵੀਆਂ ਦੇਵਤਿਆਂ ਨੂੰ ਇਹ ਦਿੰਦੇ ਨੇ, ਤਾਂ ਆਪਾਂ ਫਿਰ ਕਿੱਥੇ ਰਹਿ ਗਏ? ਇਸ ਕਰਕੇ ਮਹਾਰਾਜ ਕਹਿੰਦੇ ਕਿਸੇ ਤੋਂ ਨਾ ਮੰਗ, ਮੇਰੇ ਕੋਲੋਂ ਮੰਗ, ਜੇ ਮੇਰੇ ਕੋਲੋਂ ਮੰਗੇਗਾ ਮੈਂ ਤੈਨੂੰ ਇੰਨਾ ਕੁਛ ਦਿਉਂਗਾ ਕਿ ਤੈਨੂੰ ਰੱਜ ਜਾਏਗਾ, ਮਾਨੁਖੀ ਤੇਗ ਬਿਰਥੀ ਸਭ ਜਾਨ, ਦੇਵਨ ਕਹੋ ਏਕਾ ਭਗਵਾਨ, ਜਿਸ ਕਾ ਦੀਆ ਰਹਾ ਗਾਏ, ਬਹੁਤ ਨਾ ਤ੍ਰਿਸ਼ਨਾ ਲੱਗ ਗਿਆ ਹੈ, ਜਾ ਮੰਗ ਹੈ ਤਾਂ ਮੰਗ ਹੈ ਬੀਆ। ਕਹਿੰਦੇ ਜਦੋਂ ਵੀ ਮੰਗਦਾ ਤਾਂ ਮੰਗ ਹੈ ਬੀਆ, ਦੂਜੀ ਗੱਲ ਹੀ ਮੰਗਦਾ, ਨੰਬਰ 1 ਤੇ ਜਿਹੜੀ ਗੱਲ ਉਹ ਨੀ ਮੰਗਦਾ, 1 ਨੰਬਰ ਤੇ ਨਾਮ ਹੈ, ਨੰਬਰ 2 ਤੇ ਮਾਇਆ, ਨੰਬਰ ਤਿੰਨ ਤੇ ਪਦਾਰਥ ਹੈ, ਨੰਬਰ ਚਾਰ ਤੇ ਹੋਰ ਕੁਛ ਹੈ, ਪੰਜ ਤੇ ਹੋਰ ਕੁਛ ਹੈ। ਕਹਿੰਦਾ ਉਹ ਉੱਪਰਲਾ ਛੱਡ ਦਿਓ, ਬਸ ਇੱਕ ਓੰਕਾਰ ਛੱਡ ਦਿਓ, ਬਾਕੀ ਸਭ ਕੁਝ ਦੇ ਦਿਓ। ਜਦੋਂ ਵੀ ਮੰਗਦਾ ਤਾਂ ਦੂਜੀ ਗੱਲ ਮੰਗਦਾ, ਨਾਮ ਨੂੰ ਛੱਡ ਕੇ ਜਾ ਤੇ ਕੁਸ਼ਲ ਨਾ ਕਾਹੂ ਥੀ ਆ। ਇਸ ਕਰਕੇ ਇਹਨੂੰ ਇਹਨਾਂ ਗੱਲਾਂ ਕਰਕੇ ਤਾਂ ਕੁਸ਼ਲ ਆਨੰਦ ਪੂਰਵਕ ਨਹੀਂ ਬੈਠ ਸਕਦਾ, ਆਨੰਦ ਨਹੀਂ ਆ ਸਕਦਾ, ਸੁਖ ਨਹੀਂ ਮਿਲਦਾ। ਅਖੀਰ ਤੇ ਕਹਿੰਦੇ ਨੇ ਪੰਜਵੇਂ ਪਾਤਸ਼ਾਹ, ਮੰਗਣ ਮੰਗ ਤਾਂ ਇੱਕ ਹੈ ਮੰਗ, ਜੇ ਮੰਗ ਮੰਗਣੀ ਹੋਵੇ ਤਾਂ ਇੱਕ ਨਾਮ ਮੰਗ ਬਸ, ਰੋਜ਼ ਮੰਗ, ਨਾਮ ਦੀ ਦਾਤ ਬਖਸ਼ੋ ਮਹਾਰਾਜ, ਨਾਮ ਦੀ ਦਾਤ ਬਖਸ਼ੋ। ਸਿੱਖੀ ਤੇ ਨਾਮ ਦੋ ਚੀਜ਼ਾਂ ਕਹੀਆਂ ਮਹਾਰਾਜ ਨੇ, ਸਿੱਖੀ ਮੰਗੋ, ਨਾਮ ਦੀ ਦਾਤ ਮੰਗੋ, ਬਾਕੀ ਸਾਰਾ ਕੁਝ ਇਹਨਾਂ ਦੇ ਵਿੱਚ ਹੀ ਧਰਿਆ ਪਿਆ। ਆਪਾਂ ਸਿਰਫ ਨਾਮ ਮੰਗਣਾ, ਜਿਹੜਾ ਬੰਦਾ ਨਾਮ ਮੰਗਦਾ ਬਾਕੀ ਦੀਆਂ ਚੀਜ਼ਾਂ ਉਹਨੂੰ ਨਾਲ ਵੈਸੇ ਹੀ ਮਿਲ ਜਾਂਦੀਆਂ ਨੇ। ਇੱਕ ਨਾਮ ਮੰਗੋ, ਅੱਜ ਕੱਲ੍ਹ ਨਹੀਂ ਚੱਲਦੀਆਂ ਚੀਜ਼ਾਂ ਵੀ ਇੱਕ ਚੀਜ਼ ਲਓ ਉਹਦੇ ਨਾਲ ਪੰਜ ਸੱਤ ਚੀਜ਼ਾਂ ਐਵੇਂ ਫ੍ਰੀ ਮਿਲ ਜਾਂਦੀਆਂ ਨੇ, ਸਕੀਮਾਂ ਜੋ ਚਲਾਈਆਂ ਹੋਈਆਂ। ਰੱਬ ਦੀ ਸਕੀਮ ਤਾਂ ਬਹੁਤ ਵੱਡੀ ਹੈ। ਕਹਿੰਦਾ ਇੱਕ ਨਾਮ ਮੰਗ ਲੈ, ਬਾਕੀ ਤੈਨੂੰ ਸਾਰਾ ਕੁਛ ਫ੍ਰੀ ਚ ਦਊਂਗਾ, ਨਾਲ ਮਾਇਆ ਵੀ ਦਊਂਗਾ, ਪਦਾਰਥ ਵੀ ਦਊਂਗਾ। ਤੂੰ ਮਾਇਆ ਮੰਗ ਕੇ ਨਹੀਂ ਲੈਣੀ, ਪਦਾਰਥ ਮੰਗ ਕੇ ਨਹੀਂ ਲੈਣੀ, ਤੂੰ ਸਿਰਫ ਇੱਕ ਨਾਮ ਮੇਰੇ ਕੋਲ ਮੰਗਣਾ, ਬਾਕੀ ਮੈਂ ਆਪਣੇ ਆਪ ਹੀ ਇੰਤਜ਼ਾਮ ਕਰੂੰਗਾ ਤੇਰਾ ਸਾਰਾ। ਨਾਨਕ ਜਾਤੇ ਪਰ ਹੈ ਪਰਾਗ, ਪਰਾਗ ਹੁੰਦਾ ਪਾਰ ਪੈ ਜਾਣਾ। ਜਿਸ ਨਾਮ ਕਰਕੇ ਤੂੰ ਦੁਨੀਆਂ ਤੋਂ ਪਾਰ ਪੈ ਜਾਏਗਾ, ਪਰਲੋਕ ਵੀ ਸੁਹੇਲਾ, ਲੋਕ ਵੀ ਸੁਹੇਲਾ, ਸਾਰਾ ਕੁਝ ਸੌਖਾ ਹੋ ਜਾਏਗਾ। ਜੇ ਹਰ ਸਿਮਰਨ ਭਇਆ ਪਿਆ ਉਪਾਧ ਗਤ ਕੀਨੀ ਵਡ ਭਾਗੀ ਹਰ ਜਪਨਾ, ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਸਲੋਕ ਮਤ ਪੂਰੀ ਪ੍ਰਧਾਨ ਤੇ ਗੁਰ ਪੂਰੇ ਮਨ ਮੰਤ। ਹੁਣ ਜਿਨ੍ਹਾਂ ਨੇ ਪੂਰਿਆਂ ਗੁਰਾਂ ਦਾ ਮੰਤਰ ਮੰਨਿਆ ਹੈ, ਮੰਨਣ ਕੀਤਾ ਹੈ, ਪੂਰਿਆਂ ਗੁਰਾਂ ਨੂੰ ਮਨ ਦੇ ਅੰਦਰ ਮੰਨਿਆ ਹੈ, ਗੁਰਮੰਤਰ ਨੂੰ ਕਮਾਇਆ ਹੈ, ਜਿਨ੍ਹਾਂ ਨੇ ਮੂਲ ਮੰਤਰ ਗੁਰਮੰਤਰ ਕਮਾਇਆ ਹੈ, ਅਮਰ ਛੱਕ ਕੇ ਬਾਣੀ ਪੜ੍ਹੀ ਹੈ, ਮਰਿਆਦਾ ਨੂੰ ਰੱਖਿਆ ਹੈ, ਮਹਾਰਾਜ ਕਹਿੰਦੇ ਉਨ੍ਹਾਂ ਦੀ ਮਤ ਪੂਰੀ ਹੋ ਜਾਂਦੀ, ਸ੍ਰੇਸ਼ਟ ਬੁੱਧੀ ਵਾਲੇ ਪੁਰਸ਼ ਬਣ ਜਾਂਦੇ। ਇੱਕ ਵਿਵੇਕ ਬੁੱਧੀ ਹੁੰਦੀ ਹੈ ਜਿਹੜੀ ਆਤਮਾ ਦੇ ਸਹਿਤ ਹੀ ਹੁੰਦੀ ਹੈ, ਆਤਮਾ ਹੀ ਵਿਵੇਕ ਬੁੱਧੀ ਅਸਲ ਵਿੱਚ। ਇਹ ਸਾਰਿਆਂ ਨਾਲੋਂ ਸ਼੍ਰੋਮਣੀ ਬੁੱਧੀ ਹੈ। ਵਿਵੇਕ ਬੁੱਧ ਸਤਿਗੁਰ ਤੇ ਪਾਈ, ਪ੍ਰਧਾਨ ਤੇ, ਉਹ ਬੰਦੇ ਪੰਜ ਪ੍ਰਵਾਨ ਪੰਜ ਪ੍ਰਧਾਨ ਦੀ ਗਿਣਤੀ ਚ ਆਉਂਦੇ ਨੇ। ਸ੍ਰਿਸ਼ਟੀ ਵਿੱਚ ਉਹਨਾਂ ਨੂੰ ਪ੍ਰਧਾਨਤਾ ਦਿੰਦੇ ਨੇ ਸਤਿਗੁਰੂ। ਮਹਾਰਾਜ ਕਹਿੰਦੇ ਹੁਣ ਜੋ ਮਰਜ਼ੀ ਕਰ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ, ਬ੍ਰਹਮ ਗਿਆਨੀ ਸਾਰੀ ਸ੍ਰਿਸ਼ਟੀ ਦਾ ਕਰਤਾ ਵੀ ਉਸੇ ਨੂੰ ਬਣਾ ਦਿੰਦੇ, ਕਿਉਂਕਿ ਕਰਤਾ ਤੇ ਉਹਦੇ ਚ ਫਰਕ ਨਹੀਂ ਨਾ ਰਹਿ ਜਾਂਦਾ। ਮਹਾਰਾਜ ਉਹਨੂੰ ਪ੍ਰਧਾਨਗੀ ਦੇ ਦਿੰਦੇ ਆ, ਉਹਨੂੰ ਇਹ ਕਹਿੰਦੇ ਤੂੰ ਜੋ ਕਰ ਦੇਗਾ ਸਾਨੂੰ ਪ੍ਰਵਾਨ ਹੈ। ਜੇ ਉਹ ਕਹਦੇ ਮਹਾਰਾਜ ਆ ਇਹਨੂੰ ਬਖਸ਼ ਲਓ, ਚਾਹੇ ਉਹਦੇ ਕਿੰਨੇ ਗੁਨਾਹ ਪਾਪ ਹੋਣ, ਕਹਿੰਦੇ ਬਖਸ਼ਿਆ ਜਾ, ਬਖਸ਼ਿਆ ਇਹਨੂੰ। ਮਹਾਰਾਜ ਸਾਰੀ ਦੁਨੀਆਂ ਨੂੰ ਬਖਸ਼ ਲਓ, ਕਹਿੰਦੇ ਚੰਗਾ ਜਾ, ਬਖਸ਼ਿਆ, ਤੇਰੇ ਕਰਕੇ ਬਖਸ਼ ਲੈਂਦੇ ਹਾਂ, ਤਾਂ ਤੂੰ ਜੋ ਕਰੇਗਾ ਮੈਨੂੰ ਪ੍ਰਵਾਨ ਹੀ ਪ੍ਰਵਾਨ ਹੈ, ਕਿਉਂਕਿ ਤੂੰ ਪ੍ਰਧਾਨ ਹੈ। ਉਹ ਪ੍ਰਧਾਨਗੀ ਲਓ, ਅਸਲ ਉਹ ਪ੍ਰਧਾਨਗੀ ਸਭ ਤੋਂ ਵੱਡੀ, ਬੜੀ ਵੱਡੀ ਪ੍ਰਧਾਨਗੀ ਹੈ। ਜੋ ਉਹ ਬ੍ਰਹਮ ਗਿਆਨੀ ਕਰ ਦੇਵੇ ਉਹੀ ਉਹਨੂੰ ਪ੍ਰਵਾਨ ਹੈ, ਮਤ ਪੂਰੀ, ਕਿਉਂਕਿ ਉਹਦੀ ਮਤ ਜਿਹੜੀ ਹੈ ਵਿਵੇਕ ਬੁੱਧੀ ਬਣ ਜਾਂਦੀ ਹੈ। ਜੇ ਜਾਣਿਓ ਪ੍ਰਭ ਆਪਣਾ ਨਾਨਕ ਤੇ ਭਗਵੰਤ, ਜਿਨ੍ਹਾਂ ਨੇ ਆਪਣਾ ਵਾਹਿਗੁਰੂ ਜਾਣ ਲਿਆ ਆਪਣੇ ਹਿਰਦੇ ਚ, ਦੂਜਿਆਂ ਹਿਰਦਿਆਂ ਚ, ਸਾਰਿਆਂ ਥਾਵਾਂ ਤੇ ਵਿਆਪਕ ਜਾਣ ਲਿਆ, ਉਹ ਭਾਗਾਂ ਵਾਲੇ ਭਗਵਾਨ ਦਾ ਹੀ ਰੂਪ ਹੋ ਜਾਂਦੇ ਨੇ। ਪੌੜੀ ਮੰਮਾ ਜਾਹੂ ਮਰਮ ਪਛਾਨਾ, ਮੰਮੇ ਅੱਖਰ ਦੁਆਰਾ ਕਹਿੰਦੇ ਨੇ ਜਾਹੂ, ਜਿਨ੍ਹਾਂ ਨੇ ਮਰਮ ਭੇਦ ਨੂੰ ਪਛਾਣਾ, ਪਛਾਣ ਲਿਆ ਹੈ, ਕਹਿੰਦੇ ਜਿਨ੍ਹਾਂ ਨੂੰ ਭੇਦ ਪਤਾ ਲੱਗ ਗਿਆ ਪਰਮੇਸ਼ਰ ਦਾ। ਵੈਸੇ ਉਹ ਆਪਣਾ ਭੇਦ ਕਿਸੇ ਨੂੰ ਦਿੰਦੇ ਨਹੀਂ ਗੇ, ਹਾਂ ਜੇ ਆਪਣੀ ਕਿਰਪਾ ਦੁਆਰਾ ਕਿਸੇ ਨੂੰ ਆਪਣਾ ਭੇਦ ਜਣਾ ਦੇਣ। ਭੇਟਤ ਸਾਧ ਸੰਗ ਪਤੀਆਨਾ, ਉਹ ਸਤਿਗੁਰੂ ਜੀ ਨੂੰ ਮਿਲਦੇ ਹੀ ਪਤੀਤ ਜਾਂਦਾ, ਉਹਦਾ ਮਨ ਮੰਨ ਜਾਂਦਾ। ਕਈਆਂ ਦਾ ਮਨ ਹੀ ਨਹੀਂ ਮੰਨਦਾ ਇੱਥੇ ਆ ਕੇ, ਉਹ ਕਹਿੰਦੇ ਇੱਥੇ ਕੀ ਆ, ਕੁਛ ਵੀ ਨਹੀਂ, ਉਹਨਾਂ ਨੂੰ ਨਜ਼ਰ ਹੀ ਨਹੀਂ ਆਉਂਦਾ ਉਹ ਕੁਛ। ਤੇ ਕਈਆਂ ਨੂੰ ਇੱਥੇ ਹੀ ਸਾਰਾ ਕੁਝ ਦਿਖੀ ਜਾਂਦਾ, ਕਹਿੰਦੇ ਇੱਥੇ ਹੀ ਹੈ ਸਾਰਾ ਕੁਛ, ਮੈਨੂੰ ਇੱਥੋਂ ਹੀ ਮਿਲਿਆ ਸਭ ਕੁਛ। ਉਹ ਜਿਨ੍ਹਾਂ ਦੇ ਅੰਦਰ ਆਪਣਾ ਭੇਦ ਪਾ ਦਿੰਦਾ ਕਿ ਸਤਿਗੁਰੂ ਜੀ ਹੀ ਨਿਰੰਕਾਰ ਨੇ, ਗੁਰੂ ਤੇਗ ਬਹਾਦਰ ਸਾਹਿਬ ਹਾਜ਼ਰ ਨਾਜ਼ਰ ਨੇ, ਉਹ ਉਹਨਾਂ ਦਾ ਮਨ ਆਉਂਦੇ ਹੀ ਪਤੀਤ ਜਾਂਦਾ। ਐਸੇ ਗੁਰਮੁਖ ਜਿਨ੍ਹਾਂ ਨੂੰ ਪਰਮੇਸ਼ਰ ਦੇ ਉੱਤੇ ਮਨ ਜਿਨ੍ਹਾਂ ਦਾ ਪਤੀਤ ਗਿਆ, ਦੁੱਖ ਸੁੱਖ ਆਕ ਹੈ ਸਮਤ ਵਿਚਾਰਾ, ਸਮਤ ਹੁੰਦਾ ਇੱਕ ਜੈਸਾ ਬਰਾਬਰ, ਉਹਨਾਂ ਦੇ ਅੰਦਰ ਇੱਕ ਚੀਜ਼ ਆ ਜਾਂਦੀ ਕਿ ਦੁੱਖ ਅਤੇ ਸੁੱਖ ਨੂੰ ਇੱਕੋ ਜਿਹੇ ਜਾਣਦੇ ਨੇ, ਉਹ ਦੁੱਖ ਵੀ ਉਹੀ ਚੀਜ਼ ਹੈ ਸੁੱਖ ਵੀ ਉਹੀ ਚੀਜ਼ ਹੈ, ਇਹ ਮੇਰੇ ਕਰਮਾਂ ਦਾ ਹੀ ਫਲ ਹੈ। ਜੇ ਦੁੱਖ ਦਿੰਦਾ ਤਾਂ ਆਪਣਾ ਹੀ ਦਿੰਦਾ, ਬਗਾਨਾ ਤਾਂ ਨਹੀਂ ਦਿੰਦਾ, ਜੇ ਸੁੱਖ ਵੀ ਉਹੀ ਦਿੰਦਾ ਉਹ ਤਾਂ ਟੈਸਟ ਕਰ ਰਿਹਾ ਮੈਨੂੰ ਵੀ ਦੁੱਖ ਲੈ ਕੇ ਕੁਛ ਬੋਲਦਾ। ਆਪਾਂ ਵੀ ਦੇਖਦੇ ਹਾਂ, ਆਪਣੇ ਬੱਚਿਆਂ ਨੂੰ ਵੀ ਦੇਖਦੇ ਹੁੰਦੇ ਹਾਂ ਆਪਾਂ, ਪਰਖ ਪਰਖ ਕੇ ਦੇਖਦੇ ਹਾਂ ਕੀ ਕਹਿੰਦਾ, ਅਤੇ ਸੁੱਖ ਵਿੱਚ ਵੀ ਮੈਨੂੰ ਇੱਕੋ ਜਿਹੇ ਜਾਣਦਾ। ਬਿਰਤੀ ਉਹਨਾਂ ਦੀ ਐਸੀ ਅਡੋਲ ਹੋ ਜਾਂਦੀ ਹੈ ਕਿ ਦੁੱਖ ਅਤੇ ਸੁੱਖ ਤੋਂ ਨਿਰਲੇਪ ਹੀ ਹੋ ਕੇ ਬੈਠ ਜਾਂਦੇ ਨੇ ਉਹ। ਨਰਕ ਸੁਰਗ ਰਹਿਤ ਅਵਤਾਰਾ, ਵਾਰ ਵਾਰ ਜਿਹੜਾ ਨਰਕਾਂ ਦੇ ਵਿੱਚ ਜਾਣਾ, ਸਵਰਗਾਂ ਵਿੱਚ ਜਾਣਾ, ਅਵਤਾਰਾ ਜਨਮ ਲੈਣੇ ਨੇ ਵਾਰ ਵਾਰ, ਇਹਨਾਂ ਤੋਂ ਰਹਿਤ ਹੋ ਜਾਂਦਾ। ਕਿਉਂਕਿ ਜਿਨ੍ਹਾਂ ਦਾ ਮਨ ਮੰਨ ਗਿਆ, ਸਾਧ ਸੰਗਤ ਵਿੱਚ ਆ ਕੇ ਪਤੀਜ ਗਿਆ, ਭਰੋਸਾ ਕਰ ਗਿਆ, ਉਹਨਾਂ ਨੂੰ ਇਹ ਸਾਰੀਆਂ ਬਖਸ਼ਿਸ਼ਾਂ ਮਿਲ ਹੀ ਜਾਂਦੀਆਂ। ਤਾਹੂ ਸੰਗ ਤਾਹੂ ਨਿਰਲੇਪਾ, ਉਹਨੂੰ ਇਹ ਪਤਾ ਲੱਗ ਜਾਂਦਾ ਕਿ ਉਹ ਮੇਰੇ ਸੰਗ ਵੀ ਆ, ਉਹ ਵੱਖਰਾ ਵੀ ਆ। ਤਾਹੂ ਪਰਮੇਸ਼ਰ ਜਿਹੜਾ ਹੈ ਮੇਰੇ ਨਾਲ ਵੀ ਹੈ, ਮੈਥੋਂ ਵੱਖਰਾ ਵੀ ਹੈ, ਦੋਨੇ ਹੀ ਗੱਲਾਂ ਨੇ। ਆਪ ਤਾਂ ਸੱਚਖੰਡ ਵਸਿਆ ਨਿਰੰਕਾਰ ਲਿਖਿਆ ਹੀ ਹੋਇਆ, ਸੂਰਜ ਉੱਪਰ ਹੈ, ਸੂਰਜ ਉੱਪਰ ਵੀ ਹੈ, ਸੂਰਜ ਸਾਡੇ ਨਾਲ ਵੀ ਹੈ, ਸੂਰਜ ਦਾ ਪ੍ਰਕਾਸ਼ ਸਾਡੇ ਹਰ ਵਕਤ ਨਾਲ ਵੀ ਰਹਿੰਦਾ, ਸੂਰਜ ਸਾਨੂੰ ਅੱਖਾਂ ਨਾਲ ਦਿਖ ਵੀ ਰਿਹਾ, ਉਹ ਸਾਹਮਣੇ ਹੀ ਹੈ, ਪਰ ਨਿਰਲੇਪ ਵੀ ਹੈ ਸਾਡੇ ਤੋਂ। ਪਰਮੇਸ਼ਰ ਬਿਲਕੁਲ ਇਸੇ ਤਰ੍ਹਾਂ ਹੀ ਹੈ, ਕਿਉਂਕਿ ਇਹ ਤਾਂ ਪਰਮੇਸ਼ਰ ਦੀ ਚੀਜ਼ ਹੈ ਨਾ ਸੂਰਜ, ਇਸ ਕਰਕੇ ਸੱਚਖੰਡ ਵਸੇ ਨਿਰੰਕਾਰ ਸੱਚਖੰਡ ਦੇ ਵਿੱਚ ਵਾਸਾ ਕਰਦੇ ਨੇ, ਪਰ ਉਹਨਾਂ ਦਾ ਪ੍ਰਕਾਸ਼ ਪੂਰਿਆਂ ਬ੍ਰਹਿਮੰਡਾਂ ਤੱਕ ਜਾਂਦਾ, ਅਤੇ ਨਾਲ ਵੀ ਨੇ ਆਪਣੇ, ਅਤੇ ਆਪਣੇ ਤੋਂ ਨਿਰਲੇਪ ਵੀ ਨੇ, ਅਤੇ ਦੂਰ ਵੀ ਨਹੀਂ ਹੈਗੇ। ਜੇ ਕਈ ਉਹ ਦੂਰ ਨੇ ਤਾਂ ਉਹ ਕਹਿੰਦੇ ਮੈਂ ਇੱਥੋਂ ਬੈਠਾ ਦੇਖ ਰਿਹਾ ਤੈਨੂੰ, ਜਿਵੇਂ ਸੂਰਜ ਸਾਨੂੰ ਸਾਰਿਆਂ ਨੂੰ ਦੇਖਦਾ ਹੈ, ਉਹ ਸਾਹਮਣੇ ਹੀ ਹੈ ਤਾਂ ਬੜੀ ਦੂਰ, ਪਰ ਬਿਲਕੁਲ ਨੇੜੇ ਹੀ ਆਪਣੇ। ਅਤੇ ਇਸੇ ਪ੍ਰਕਾਰ ਪਰਮੇਸ਼ਰ ਜੀ ਕਹਿੰਦੇ ਮੈਂ ਦੇਖਦਾ, ਸਭ ਨੂੰ ਦੇਖਦਾ, ਭਾਵੇਂ ਮੈਨੂੰ ਇਉਂ ਕਹੋ ਕਿ ਮੈਂ ਸੱਚਖੰਡ 'ਚ ਵੱਸਦਾ, ਕਹਿੰਦੇ ਮੇਰੇ ਵਿਆਪਕ ਪ੍ਰਕਾਸ਼ ਹੈ, ਫਿਰ ਮੈਂ ਹੈ ਪ੍ਰਕਾਸ਼ ਰੂਪ ਹੀ, ਇਸ ਕਰਕੇ ਸਰਬ ਵਿਆਪਕ ਵੀ ਹਾਂ ਮੈਂ। ਪੂਰਨ ਘੱਟ ਘੱਟ ਪੁਰਖ ਵਿਸ਼ੇਖਾ, ਵਿਸ਼ੇਸ਼ ਕਰਕੇ ਫਿਰ ਉਹਨੂੰ ਇਹ ਪੂਰਨ ਪੁਰਖ ਵਾਹਿਗੁਰੂ ਦਿਲਾਂ ਦਿਲਾਂ ਵਿੱਚ ਨਜ਼ਰ ਆ ਜਾਂਦੇ ਨੇ, ਉਹ ਤਾਂ ਠੰਡਾ ਪੈ ਜਾਂਦਾ, ਫਿਰ ਉਹਦੇ ਭਗਤੀ ਕਰਨ ਲੱਗ ਜਾਂਦਾ, ਕਿਉਂਕਿ ਉਹਦੀ ਬਿਰਤੀ ਥਿਰ ਹੋ ਜਾਂਦੀ ਹੈ। ਕਹਿੰਦੇ ਮੈਂ ਐਵੇਂ ਭੱਜ ਦੌੜ ਕਰਦਾ ਰਿਹਾ, ਜਦੋਂ ਗਿਆਨ ਹੋ ਜਾਂਦਾ ਉਦੋਂ ਭੱਜ ਦੌੜ ਹੀ ਮੁੱਕ ਜਾਂਦੀ ਹੈ। ਆਮ ਬੰਦੇ ਦੀ ਭੱਜ ਦੌੜ ਅਗਿਆਨਤਾ ਕਰਕੇ ਹੈ ਸਾਰੀ, ਆਮ ਬੰਦਾ ਮਰ ਮਿਟਦਾ, ਪਰ ਗਿਆਨਵਾਨ ਨਹੀਂ ਮਰ ਮਿਟਦਾ। ਹੁਣ ਗਿਆਨਵਾਨ ਨੂੰ ਤਾਂ ਇੱਕ ਸੋਝੀ ਹੋ ਗਈ, ਐਵੇਂ ਕਾਹਨੂੰ ਪਰਾਲੀ ਇਕੱਠੀ ਕਰਨੀ ਹੈ, ਅਸਲੀ ਧਨ ਇਕੱਠਾ ਕਰਨ ਲੱਗ ਜਾਈਏ। ਵਾਹ ਰਸ ਮੈਂ ਵਾਹੂ ਸੁਖ ਪਾਇਆ, ਉਸ ਰਸ ਵਿੱਚ ਉਸੇ ਨੇ ਆਨੰਦ ਮਾਣਿਆ ਹੈ, ਉਸੇ ਨੇ ਨਾਮ ਦਾ ਆਨੰਦ ਮਾਣਿਆ, ਆਤਮਕ ਆਨੰਦ ਪ੍ਰਾਪਤ ਕੀਤਾ। ਨਾਨਕ ਲਿਪਤ ਨਹੀਂ ਤੇ ਮਾਇਆ, ਉਹ ਮਾਇਆ ਦੇ ਵਿੱਚ ਲਿਪਤ ਨਹੀਂ ਹੁੰਦਾ ਰੱਬ ਦਾ ਪਿਆਰਾ, ਮਾਇਆ ਵਿੱਚ ਰਹਿੰਦਿਆਂ ਹੋਇਆਂ ਵੀ ਨਿਰਲੇਪ ਹੀ ਰਹਿੰਦਾ, ਬਾਹਲਾ ਅਸਰ ਨਹੀਂ ਪੈਂਦਾ। ਆਮ ਤੌਰ ਤੇ ਲੋਕ ਗੱਲ ਨੂੰ ਬੜੀ ਸੀਰੀਅਸ ਲੈ ਲੈਂਦੇ ਨੇ, ਪਰ ਰੱਬ ਦੇ ਪਿਆਰੇ ਸੀਰੀਅਸ ਨਹੀਂ ਲੈਂਦੇ ਗੱਲ ਨੂੰ, ਉਹ ਕਹਿੰਦੇ ਹੋ ਗਿਆ ਹੋ ਗਿਆ, ਬਸ ਉਹਦੇ ਹੁਕਮ 'ਚ ਹੋ ਗਿਆ। ਤੇ ਦੁਨਿਆਵੀ ਬੰਦਾ ਲਿਟ ਲਿਟ ਜਾਂਦਾ, ਮਰਨ ਤੱਕ ਜਾਂਦਾ, ਇਹ ਕਿਉਂ ਹੋ ਗਿਆ? ਆਮ ਤੌਰ ਤੇ ਜਿਵੇਂ ਸੰਗਤ ਕਰਦੇ ਹੋ ਤਾਂ ਥੋੜਾ ਜਿਹਾ ਇਹ ਨੁਕਸਾਨ ਜਿਹੜੇ ਹੋ ਜਾਂਦੇ ਨੇ ਆਪਣੇ ਦੁੱਖ ਸੁੱਖ ਦੇ ਵਿੱਚ, ਇਸੇ ਕਰਕੇ ਆਪਾਂ ਗੱਲ ਨੂੰ ਬਹੁਤਾ ਜ਼ਿਆਦਾ ਡੂੰਘਾਈ 'ਚ ਲੈ ਜਾਂਦੇ ਹਾਂ, ਆਪਾਂ ਖੁਦ ਡੂੰਘਾਈ 'ਚ ਨਹੀਂ ਲੈ ਕੇ ਜਾਣਾ, ਆਪਾਂ ਕਹਿਣਾ ਤੁਹਾਡੇ ਹੁਕਮ ਵਿੱਚ ਹੋਇਆ। ਅੱਜ ਜੇ ਚੱਲਿਆ ਗਿਆ, ਰੱਬ ਕਿਤੇ ਚੱਲਿਆ ਤਾਂ ਨਹੀਂ ਗਿਆ? ਜੇ ਅੱਜ ਚੀਜ਼ ਚਲੀ ਗਈ ਕੋਈ, ਰੱਬ ਤਾਂ ਹੈਗਾ ਹੀ, ਨਾ ਉਹ ਮਰਿਆ ਨਾ ਹੋਵੇ ਸੋਗ, ਦਿੰਦਾ ਰਹਿ ਨਾ ਚੁੱਕਿਆ ਭੋਗ, ਫਿਰ ਦੇ ਦੇਣਗੇ, ਕੱਲ੍ਹ ਨੂੰ ਦੇ ਦੇਣਗੇ, ਤਾਂ ਕੀ ਹੈ? ਜੇ ਅੱਜ ਚਲੇ ਗਏ ਕੱਲ੍ਹ ਨੂੰ ਆ ਵੀ ਜਾਣਗੇ, ਉਹ ਤਾਂ ਸਾਡਾ ਮਾਲਕ ਤੇ ਜਿਉਂਦਾ ਹੀ ਆ ਨਾ। ਜੇ ਮਾਲਕ ਹਾਂ ਵੀ ਮਾਲਕ ਹੀ ਮੁੱਕ ਜਾਂਦਾ, ਫਿਰ ਤਾਂ ਅਫਸੋਸ ਕਰਦੇ ਆਪਾਂ। ਇਸ ਕਰਕੇ ਮਹਾਰਾਜ ਕਹਿੰਦੇ ਮਾੜੀ ਮਾੜੀ ਗੱਲ ਤੇ ਨਾ ਦਿਲ ਨੂੰ ਨਾ ਲਾਇਆ ਕਰੋ ਗੱਲ, ਦਿਲ ਨੂੰ ਲਾ ਕੇ ਮੰਜੇ ਤੇ ਲੰਮੇ ਪੈ ਜਾਂਦੇ ਹੋ, ਬਲੱਡ ਪ੍ਰੈਸ਼ਰ ਲੋਅ ਹੋ ਗਿਆ, ਮੈਂ ਤਾਂ ਮਰਨ ਵਾਲਾ ਹੋ ਗਿਆ। ਕਿਉਂ ਹੋ ਗਿਆ?
ਜਦ ਗੁਰੂ ਸਾਹਿਬ ਹੈਗੇ ਫਿਰ ਮਰਨ ਵਾਲੀ ਗੱਲ ਕਿਉਂ ਕਰਨੀ? ਮਹਾਰਾਜ ਕਹਿੰਦੇ ਹਿੰਮਤ ਰੱਖਿਆ ਕਰੋ ਆਪਣੇ ਮਨਾਂ ਦੇ ਅੰਦਰ। ਇੱਕ ਵਾਰ ਸਤਿਗੁਰੂ ਨੇ ਇਹ ਬਚਨ ਕੀਤਾ ਸੀ, ਕਹਿੰਦੇ ਉਹ ਸਿੰਘ ਦਾ ਦਿਲ ਤਾਂ ਬਹੁਤ ਵੱਡਾ ਹੁੰਦਾ, ਤੂੰ ਐਵੇਂ ਦਿਲ ਛੱਡੀ ਜਾਂਦਾ, ਦਰਿਆ ਦਿਲ ਰੱਖਿਆ ਕਰ ਆਪਣਾ। ਕਿਸੇ ਸਿੰਘ ਨਾਲ ਬਚਨ ਕਰਦੇ ਸੀ ਮਹਾਰਾਜ, ਇਸ ਕਰਕੇ ਦਰਿਆ ਜਿੱਦਾਂ ਦਿਲ ਹੁੰਦਾ ਸਿੰਘ ਦਾ, ਕਹਿੰਦੇ ਤੂੰ ਇੰਨਾ ਦਿਲ ਨਾ ਛੱਡਿਆ ਕਰ। ਅਸੀਂ ਕਿਤੇ ਚਲੇ ਤਾਂ ਨਹੀਂ ਗਏ, ਜੇ ਕੋਈ ਗੱਲ ਹੋਵੇਗੀ ਕਰਮਾਂ ਅਨੁਸਾਰ ਬੇਨਤੀ ਕਰਦੇ, ਤੂੰ ਅਰਦਾਸ ਕਰਦੇ, ਅਸੀਂ ਫੇਰ ਉਹਨਾਂ ਭੇਜ ਦਿਆਂਗੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਰੱਬ ਦੇ ਪਿਆਰੇ ਹਮੇਸ਼ਾ ਨਿਰਲੇਪ ਹੀ ਰਹਿੰਦੇ ਨੇ ਮਾਇਆ ਦੇ ਅੰਦਰ ਰਹਿ ਕੇ। ਨਿਰਲੇਪ ਰੱਖਣਾ ਨਾਮ ਨੇ ਆਪਾਂ ਨੂੰ, ਜਿੰਨਾ ਚਿੱਤ ਆਪਾਂ ਮਾਇਆ ਵਿੱਚ ਜਾਂ ਪਦਾਰਥਾਂ ਵਿੱਚ ਜੋੜਿਆ ਹੋਇਆ ਹੈ, ਉਹਨਾਂ ਚਿੱਤ ਆਪਾਂ ਨੂੰ ਉਧਰ ਜੋੜਨ ਦੀ ਬਜਾਏ ਨਾਮ ਵਿੱਚ ਜੋੜਨਾ ਚਾਹੀਦਾ, ਫਿਰ ਆਪਾਂ ਨਿਰਲੇਪ ਜਿਹੀ ਰਹਾਂਗੇ। ਵਾਹਿਗੁਰੂ ਮੰਤਰ ਵਿੱਚ ਹੀ ਸਾਰੀ ਬਖਸ਼ਿਸ਼ ਹੈ, ਦੇਖਣ ਨੂੰ ਭਾਵੇਂ ਚਾਰ ਅੱਖਰ ਨੇ ਪਰ ਹੈ ਸਭ ਤੋਂ ਵੱਡੇ ਇਹੀ ਤਾਂ ਵਾਹਿਗੁਰੂ ਹੈ, ਵਾਹਿਗੁਰੂ ਦਾ ਨਾਮ ਹੈ। ਇਸੇ ਨਾਮ ਕਰਕੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਨਾਮ ਦੀ ਮਹਿਮਾ ਕਹੀ ਹੈ। ਮਹਾਰਾਜ ਕਹਿੰਦੇ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਨਹੀਂ ਹੋਛੀਆਂ। ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਜੇ ਮਾਇਆ ਵਿੱਚ ਰਹਿਣਾ ਤਾਂ ਨਿਰਲੇਪ ਵੀ ਰਹਿਣਾ, ਤਾਂ ਇਹ ਕੰਮ ਕਰ ਲਓ ਫਿਰ। ਵਾਹਿਗੁਰੂ 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 ਵਾਹਿਗੁਰੂ।